ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੇਰਾ ਸਦਾ
ساتھیو، خداوند دی تعریف دے لئی ہنے تواڈی خدمت چ جڑا خوبصورت تے گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو، اج صحت دے پروگرام چ میں تانوں خداوند خدا دی ایک عظیم نعمت ہوا دے بارے دساں گی کہ ہوا دے بغیر انسان دا زندہ رہنا ناممکن اے۔ ساتھیو، اسی ویکھنے آ کہ تندرست، زندہ تے سلامت رہن دے لئی روٹی، پانی تے ہوا، اے تینوں ہی نہایت اہم نے، مگر انہاں تیناں چ ہوا افضل اے۔ سارے جانداراں دی زندگی دا دارو مدار ہوا تے ہی اے۔ سانس لیندیاں وقت اسی گندی ہوا یعنی کہ کاربن ڈائی آکسائڈ اپنے منہ چوں باہر کڈنے آں تے تازہ ہوا یعنی آکسیجن اپنے اندر داخل کرنے آں۔ ساتھیو، آکسیجن خون نوں صاف کر دیے تے اس طرح جاندار آکسیجن حاصل کر کے کاربن ڈائی آکسائڈ نوں اپنے جسم چوں باہر کڈ دینے، جیڑی کہ پودیاں تے درختاں دی نشونما دے لئی ضروری ہوندی اے۔ ساتھیو، یاد رکھو کہ ہوا کئی گیساں دا مرکب اے۔ انہاں چ آکسیجن گیس انسانی تے حیوانی زندگی دے لئی بے حد ضروری اے۔ سانس دے ذریعے آکسیجن ساڈے پھیپھڑیاں چ جا کے ساڈے خون نوں صاف کر دیے تے پھر رگ رگ چ پھیل جاندی اے تے پھیپھڑیاں دے اندر داخل ہو کے گندے مادیاں نوں جلا دیندی اے۔ اس لئی سانس جدوں باہر خارج ہوندا اے تے اندے چ کاربن ڈائی آکسائڈ دی مقدار ہوندی اے، تے اہی وجہ اے کہ اندی بہت ساری مقدار فضا چ موجود رہندی اے۔ ساتھیو، انسان تے خشکی دے جانور تے سانس لیندے نے، مگر یاد رکھو کہ مچھلیاں تے دوسرے پانی دے جانور وی سانس لیندے نے تے او پانی چ موجود آکسیجن سانس دے ذریعے اپنے اندر داخل کردے نے۔ پودے تے درخت وی دوسرے جانداراں دی طرح سانس لیندے نے۔ درخت تے پودے دن دے وقت تے آکسیجن خارج کردے نے تے کاربن ڈائی آکسائڈ خود کھاندے نے، مگر رات نوں او آکسیجن خود جذب کر لیندے نے تے کاربن ڈائی آکسائڈ باہر کڈدے نے۔ سو اس لئی دن دے وقت درختاں دے چھاں تلے سونا تے آرام کرنا مفید ہوندا اے، جبکہ رات نوں درختاں دے تھلے سونا انسانی صحت دے لئی نقصان دے وے۔ ساتھیو، اسی ویکھنے آ کہ جدوں ہوا دے ذریعے آکسیجن ساڈی غذا دے نال مل کے جزو بدن بن جاندی اے تے ساڈے دماغ نوں سوچن تے دل نوں دھڑکن دے لئی قوت عطا کردی اے۔ ان دے علاوہ پٹھیاں نوں قوت پہنچا کے اس لائق کر دیے کہ وہ بخوبی سکڑ تے پھیل سکن۔ ہوا ساڈے پٹھیاں چ لچک وی پیدا کر دیے تاکہ اسی بآسانی اٹھ بیٹھ تے جھک سکیے۔ ورزش تے دوسریاں سرگرمیاں دے دوران ساڈے بدن چ گرمی یعنی کہ حرارت پیدا ہو جاندی اے۔ اس زائد گرمی نوں بدن کیویں ختم کردا اے تاکہ وہ دوبارہ ٹھنڈا ہو کے صحت مند حالت چ آ جائے۔ ਤੁਸੀਂ ਵੇਖਿਆ ਹੋਏਗਾ ਕਿ ਉਛਲ ਕੂਦ ਕਰਨ ਦੇ ਨਾਲ ਜਾਂ ਸਖਤ ਮਿਹਨਤ ਮੁਸ਼ੱਕਤ ਕਰਨ ਦੇ ਨਾਲ ਜਾਂ ਫਿਰ ਵਰਜਿਸ਼ ਕਰਨ ਦੇ ਦੌਰਾਨ ਇਨਸਾਨ ਨੂੰ ਪਸੀਨਾ ਆਉਂਦਾ ਏ। ਉਸ ਪਸੀਨੇ ਨੂੰ ਹਵਾ ਖੁਸ਼ਕ ਕਰਦੀ ਰਹਿੰਦੀ ਏ। ਇਹਦੇ ਨਾਲ ਸਾਡੀ ਜਿਲਦ ਨੂੰ ਠੰਡਕ ਪਹੁੰਚਦੀ ਏ ਅਤੇ ਇਸ ਤਰ੍ਹਾਂ ਸਾਡਾ ਬਦਨ ਫਿਰ ਆਪਣੀ ਅਸਲੀ ਹਾਲਤ 'ਚ ਆ ਜਾਂਦਾ ਏ। ਸਾਥੀਓ, ਯਾਦ ਰੱਖੋ ਕਿ ਤੰਦਰੁਸਤ ਅਤੇ ਬਿਮਾਰ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਦਿਨ 'ਚ ਕਈ ਵਾਰੀ ਗਹਿਰੇ ਗਹਿਰੇ ਸਾਹ ਲੈਣੇ ਚਾਹੀਦੇ ਨੇ, ਕਿਉਂਕਿ ਗਹਿਰੇ ਸਾਹ ਲੈਣ ਨਾਲ ਫੇਫੜੇ ਸਹੀ ਤਰ੍ਹਾਂ ਫੈਲ ਤੇ ਸੁਕੜ ਸਕਦੇ ਨੇ। ਇਸ ਅਮਲ ਨਾਲ ਆਕਸੀਜਨ ਫੇਫੜਿਆਂ ਦੀ ਤਹਿ ਤੱਕ ਚਲੀ ਜਾਂਦੀ ਏ ਤੇ ਬਿਮਾਰੀ ਦੇ ਜਰਾਸੀਮ ਨੂੰ ਖਤਮ ਕਰਦੀ ਏ। ਇਹਦੇ ਇਲਾਵਾ ਗਹਿਰੇ ਗਹਿਰੇ ਸਾਹ ਲੈਣ ਨਾਲ ਸਾਡੇ ਖੂਨ ਦੀ ਗਰਦਿਸ਼ ਵੀ ਤੇਜ਼ ਹੋ ਜਾਂਦੀ ਏ, ਯਾਨੀ ਕਿ ਦੌਰਾਨੇ ਖੂਨ ਵੱਧ ਜਾਂਦਾ ਏ, ਜਿਹੜਾ ਕਿ ਬਦਨ ਦੇ ਤਮਾਮ ਖਲੀਆਤ ਤੱਕ ਖੁਰਾਕ ਤੇ ਆਕਸੀਜਨ ਪਹੁੰਚਾ ਕੇ ਸਾਨੂੰ ਤਕਵੀਅਤ ਦਿੰਦਾ ਏ। ਸਾਥੀਓ, ਤਾਜ਼ਾ ਹਵਾ ਸਾਡੇ ਬਦਨ ਤੋਂ ਗੰਦੇ ਮਾਦੇ ਖਾਰਿਜ ਕਰਦੀ ਏ ਅਤੇ ਸਾਡੀ ਮਦਦ ਕਰਦੀ ਏ ਕਿ ਸਾਡੇ ਬਦਨ ਦੀ ਕਾਰਕਰਦਗੀ ਨੂੰ ਬਿਹਤਰ ਬਣਾ ਸਕੇ। ਬਿਮਾਰੀ ਦੀ ਸੂਰਤ 'ਚ ਤਾਜ਼ਾ ਹਵਾ ਅਤੇ ਧੁੱਪ ਬਿਹਤਰੀਨ ਦਵਾ ਸਾਬਿਤ ਹੁੰਦੀ ਏ, ਕਿਉਂਕਿ ਇਹ ਦੋਨੋਂ ਹੀ ਜਰਾਸੀਮ ਨੂੰ ਮਾਰਦੀਆਂ ਨੇ। ਅਸੀਂ ਵੇਖਦੇ ਹਾਂ ਕਿ ਪਹਿਲੇ ਦੇ ਜ਼ਮਾਨੇ 'ਚ ਜਦੋਂ ਕਿ ਡਾਕਟਰ ਹਜ਼ਰਾਤ ਅਤੇ ਦਵਾਈਆਂ ਮੌਜੂਦ ਨਹੀਂ ਸਨ ਅਤੇ ਉਦੋਂ ਮਰੀਜ਼ਾਂ ਦਾ ਇਲਾਜ ਤਾਜ਼ਾ ਹਵਾ ਅਤੇ ਧੁੱਪ ਦੇ ਨਾਲ ਕੀਤਾ ਜਾਂਦਾ ਸੀ ਅਤੇ ਖਾਸ ਤੌਰ 'ਤੇ ਤਪਦਿਕ ਦੀ ਬਿਮਾਰੀ 'ਚ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਨਸੀਹਤ ਕੀਤੀ ਜਾਂਦੀ ਸੀ ਕਿ ਉਹ ਤਾਜ਼ਾ ਹਵਾ 'ਚ ਗਹਿਰੇ ਗਹਿਰੇ ਸਾਹ ਲਵੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਤਪਦਿਕ ਇੱਕ ਛੂਤ ਦੀ ਬਿਮਾਰੀ ਏ ਅਤੇ ਹਰ ਸਾਲ ਹਜ਼ਾਰਾਂ ਲੋਕ ਇਸ ਬਿਮਾਰੀ ਦੀ ਵਜ੍ਹਾ ਨਾਲ ਮਰ ਜਾਂਦੇ ਨੇ। ਬਾਜ਼ ਖਾਨਦਾਨਾਂ 'ਚ ਤਾਂ ਨਸਲ ਦਰ ਨਸਲ ਇਹ ਬਿਮਾਰੀ ਚੱਲਦੀ ਏ। ਗਮ ਅਤੇ ਫਿਕਰ, ਨਾਕਿਸ ਗਜ਼ਾ, ਗੰਦੇ ਮਕਾਨਾਤ ਇਸ ਬਿਮਾਰੀ ਨੂੰ ਫੈਲਾਉਣ 'ਚ ਬੜੀ ਮਦਦ ਕਰਦੇ ਨੇ ਅਤੇ ਇਹ ਬਿਮਾਰੀ ਫੇਫੜਿਆਂ, ਆਂਤੜੀਆਂ, ਹੱਡੀਆਂ ਅਤੇ ਜੋੜਾਂ ਵਗੈਰਾ 'ਚ ਵੀ ਹੋ ਸਕਦੀ ਹੈ। ਅਗਰ ਸ਼ੁਰੂ 'ਚ ਹੀ ਇਸ ਬਿਮਾਰੀ ਦਾ ਪੂਰੀ ਤਰ੍ਹਾਂ ਇਲਾਜ ਨਾ ਕੀਤਾ ਜਾਏ ਅਤੇ ਇਹਦੇ 'ਤੇ ਤਵੱਜਾ ਨਾ ਦਿੱਤੀ ਜਾਏ ਤਾਂ ਇਹ ਇਨਸਾਨ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਸੋ ਇਸ ਲਈ ਮਰੀਜ਼ ਨੂੰ ਇਹ ਚਾਹੀਦਾ ਹੈ ਕਿ ਉਹ ਤਾਜ਼ਾ ਹਵਾ 'ਚ ਗਹਿਰੇ ਗਹਿਰੇ ਸਾਹ ਲਵੇ। ਤਾਜ਼ਾ ਹਵਾ ਅਤੇ ਧੁੱਪ ਅੱਜ ਵੀ ਕਿਸੇ ਜਦੀਦ ਦਵਾ ਤੋਂ ਘੱਟ ਨਹੀਂ। ਸਾਥੀਓ, ਫੇਫੜਿਆਂ ਦੀ ਤੰਦਰੁਸਤੀ ਦੇ ਲਈ ਤਾਜ਼ਾ ਅਤੇ ਸ਼ਫਾਫ ਹਵਾ 'ਚ ਰੋਜ਼ਾਨਾ ਬਿਲਾ ਨਾਗਾ ਸਾਨੂੰ ਗਹਿਰੇ ਸਾਹ ਲੈਣੇ ਚਾਹੀਦੇ ਨੇ, ਕਿਉਂਕਿ ਆਲੂਦਗੀ ਨਾਲ ਪਾਕ ਹਵਾ 'ਤੇ ਹੀ ਸਾਡੀ ਤੰਦਰੁਸਤੀ ਦਾ ਇਨਸਾਰ ਏ। ਅਸੀਂ ਵੇਖਦੇ ਹਾਂ ਕਿ ਹੁਣ ਸਾਡੀ ਹਵਾ ਬਹੁਤ ਜ਼ਿਆਦਾ ਆਲੂਦਾ ਹੋ ਚੁੱਕੀ ਏ। ਫੈਕਟਰੀਆਂ ਅਤੇ ਗੱਡੀਆਂ ਦਾ ਧੂੰਆਂ, ਇਸ ਤੋਂ ਇਲਾਵਾ ਮੁਖਤਲਿਫ ਗੈਸਾਂ, ਗਰਦੋ ਗੁਬਾਰ ਸਾਡੇ ਮਾਹੌਲ ਨੂੰ ਆਲੂਦਾ ਕਰ ਰਹੇ ਨੇ ਅਤੇ ਅਸੀਂ ਆਲੂਦਗੀ ਵਾਲੀ ਹਵਾ 'ਚ ਸਾਹ ਲੈਣਾ ਯਕੀਨਨ ਇਨਸਾਨ ਦੇ ਲਈ ਖਤਰੇ ਦਾ ਬਾਇਸ ਏ। ਸੋ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮਾਹੌਲ ਨੂੰ ਸਾਫ਼ ਸੁਥਰਾ ਰੱਖੀਏ ਅਤੇ ਆਪਣੀ ਫਿਜ਼ਾ ਨੂੰ ਆਲੂਦਾ ਨਾ ਕਰੀਏ। ਜਿਹੜੇ ਲੋਕ ਸਿਗਰਟ ਨੋਸ਼ੀ ਕਰਕੇ ਆਪਣੀ ਫਿਜ਼ਾ ਨੂੰ ਆਲੂਦਾ ਕਰ ਰਹੇ ਨੇ, ਉਹ ਵੀ ਬਹੁਤ ਸਾਰੇ ਲੋਕਾਂ ਦੀ ਬਿਮਾਰੀ ਦੀ ਵਜ੍ਹਾ ਬਣ ਰਹੇ ਨੇ। ਸੋ ਸਾਨੂੰ ਉਹਨਾਂ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਸਿਗਰਟ ਨੋਸ਼ੀ ਤਰਕ ਕਰਨ, ਕਿਉਂਕਿ ਸਿਗਰਟ ਨੋਸ਼ੀ ਕਰਨ ਦੇ ਨਾਲ ਜਿਹੜਾ ਧੂੰਆਂ ਸਿਗਰਟ ਤੋਂ ਖਾਰਿਜ ਹੁੰਦਾ ਹੈ ਉਹ ਇਨਸਾਨੀ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਹੈ। ਸਾਥੀਓ, ਕਾਰ ਤੇ ਬਾਹਰ ਸਿਗਰਟ ਨੋਸ਼ੀ ਤੋਂ ਪਰਹੇਜ਼ ਕਰੋ। ਆਪਣੇ ਪਿਆਰੇ ਖਾਨਦਾਨ ਦੇ ਫੇਫੜਿਆਂ ਨੂੰ ਤੰਬਾਕੂ ਨਾਲ ਪੈਦਾ ਹੋਣ ਵਾਲੇ ਜ਼ਹਿਰ ਨਾਲ ਨਾ ਭਰੋ। ਕਾਰ 'ਚ ਹੋਵੋ ਜਾਂ ਕਿਸੇ ਤਫਰੀਕਾ 'ਚ, ਸਿਗਰਟ ਨੋਸ਼ੀ ਕਰਨਾ ਦੂਸਰਿਆਂ ਦੀ ਸਿਹਤ ਨਾਲ ਖੇਲਣ ਦੇ ਬਰਾਬਰ ਏ। ਸੋ ਇਸ ਲਈ ਸਿਗਰਟ ਨੋਸ਼ੀ ਤੋਂ ਵੀ ਪਰਹੇਜ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਅਸੀਂ ਕਿਵੇਂ ਆਪਣੀ ਫਿਜ਼ਾ ਨੂੰ ਆਲੂਦਗੀ ਤੋਂ ਬਚਾ ਕੇ ਤਾਜ਼ਾ ਹਵਾ 'ਚ ਸਾਹ ਲੈ ਕੇ ਇੱਕ ਸਿਹਤਮੰਦ ਅਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਅਤੇ ਤੁਹਾਡੇ ਖਾਨਦਾਨ ਨੂੰ ਸਿਹਤ ਅਤੇ ਤੰਦਰੁਸਤੀ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-96-2। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-96-2। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਮੁਕਾਸ਼ਵਾ ਦੀ ਕਿਤਾਬ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਰੂਹਾਨੀ ਤਾਕਤ ਕਿਵੇਂ ਪਾਈ ਜਾ ਸਕਦੀ। ਰੂਹਾਨੀ ਜ਼ਿੰਦਗੀ ਵਿੱਚ ਮਜ਼ਬੂਤ ਹੋਣ ਦੇ ਲਈ, ਰੂਹਾਨੀ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ। ਮਸੀਹ ਵਿੱਚ ਮੇਰੇ ਸਾਥੀਓ, 2000 ਸਾਲ ਪਹਿਲਾਂ ਦੀ ਗੱਲ ਹੈ ਕਿ ਯੂਨਾਨ ਦੇ ਸਾਹਿਲ 'ਤੇ ਇੱਕ ਬਹੁਤ ਪੁਰਾਣਾ ਜਜ਼ੀਰਾ ਸੀ ਅਤੇ ਉਸ ਜਜ਼ੀਰੇ ਦਾ ਨਾਮ ਪਤਮਸ ਸੀ ਅਤੇ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਪਤਮਸ ਦਾ ਜਜ਼ੀਰਾ ਹੀ ਸੀ ਜਿੱਥੇ ਯਹੋਨਾ ਰਸੂਲ ਨੂੰ ਰੋਇਆ ਮਿਲੀ, ਜਿਹਨੂੰ ਅਸੀਂ ਮੁਕਾਸ਼ਵਾ ਦੀ ਕਿਤਾਬ ਕਹਿੰਦੇ ਹਾਂ। ਯਹੋਨਾ ਰਸੂਲ ਯਿਸੂ ਮਸੀਹ ਦੇ 12 ਸ਼ਾਗਿਰਦਾਂ 'ਚੋਂ ਸੀ ਅਤੇ ਦੱਸਿਆ ਜਾਂਦਾ ਕਿ ਯਹੋਨਾ ਰਸੂਲ ਉਹ ਆਖਰੀ ਸ਼ਾਗਿਰਦ ਸੀ ਜਿਹੜਾ ਕਿ ਬੁੱਢਾ ਹੋ ਕੇ ਫੋਤ ਹੋਇਆ। ਇਹ ਗੱਲ ਸੱਚ ਏ ਕਿ ਯਿਸੂ ਮਸੀਹ ਦੀ ਮੁਨਾਦੀ ਕਰਨ ਦੀ ਵਜ੍ਹਾ ਤੋਂ ਯਹੋਨਾ ਰਸੂਲ ਨੂੰ ਪਤਮਸ ਦੇ ਜਜ਼ੀਰੇ ਤੇ ਕਲਿਆ ਗਿਆ ਤਾਂ ਕਿ ਉਹ ਉੱਥੇ ਰਹੇ ਤੇ ਕੈਦੀ ਬੰਨ ਕੇ ਰਹੇ। ਪਰ ਸਾਥੀਓ, ਮਸੀਹ ਯਿਸੂ ਇਸ ਜਜ਼ੀਰੇ ਤੇ ਯਹੋਨਾ ਰਸੂਲ ਤੇ ਜ਼ਾਹਿਰ ਹੋਇਆ। ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਰੂਮੀ ਹਕੂਮਤ ਨੇ ਮਸੀਹਾਂ ਤੇ ਬੜਾ ਜ਼ੁਲਮ ਸਿਤਮ ਕੀਤਾ। ਰੂਮੀ ਹਕੂਮਤ ਨੇ ਯਰੂਸ਼ਲਮ ਨੂੰ ਜਲਾ ਦਿੱਤਾ, ਯਰੂਸ਼ਲਮ ਦੀ ਹੈਕਲ ਨੂੰ ਜਲਾ ਦਿੱਤਾ, ਔਰ ਫਿਰ ਰੂਮੀ ਹਕੂਮਤ ਨੇ ਹੀ ਇਹ ਇਲਜ਼ਾਮ ਲਗਾਇਆ ਕਿ ਯਰੂਸ਼ਲਮ ਨੂੰ ਜਾਂ ਯਰੂਸ਼ਲਮ ਦੀ ਹੈਕਲ ਨੂੰ ਅੱਗ ਲਗਾਉਣ ਵਾਲੇ ਮਸੀਹੀ ਨੇ ਤੇ ਯਹੂਦੀਆਂ ਨੇ ਰੂਮੀ ਹਕੂਮਤ ਨਾਲ ਮਿਲ ਕੇ ਮਸੀਹਾਂ ਤੇ ਜ਼ੁਲਮ ਤਸ਼ੱਦਦ ਕੀਤਾ, ਉਹਨਾਂ ਨੂੰ ਕਤਲ ਕੀਤਾ, ਉਹਨਾਂ ਨੂੰ ਮਾਰਿਆ। ਸੋ ਰੂਮੀ ਹਕੂਮਤ ਤੇ ਯਹੂਦੀ ਲੋਕ ਮਸੀਹਾਂ ਤੋਂ ਸਖ਼ਤ ਨਫ਼ਰਤ ਕਰਨ ਲੱਗੇ। ਇਹੀ ਵਜ੍ਹਾ ਸੀ ਕਿ ਯਹੋਨਾ ਰਸੂਲ ਨੂੰ ਜ਼ੰਜੀਰਾਂ ਦੇ ਨਾਲ ਬੰਨ ਕੇ ਪਤਮਸ ਦੇ ਜਜ਼ੀਰੇ ਤੇ ਪਹੁੰਚਾਇਆ। ਪਰ ਅਸੀਂ ਵੇਖਦੇ ਹਾਂ ਕਿ ਯਹੋਨਾ ਰਸੂਲ ਮਸੀਹ ਯਸੂ ਦੇ ਨਾਲ ਵਫ਼ਾਦਾਰ ਰਿਹਾ ਤੇ ਜਾਨ ਦੇਣ ਤੱਕ ਮਸੀਹ ਯਸੂ ਦੇ ਨਾਲ ਵਫ਼ਾਦਾਰ ਰਿਹਾ। ਮਸੀਹ ਵਿੱਚ ਮੇਰੇ ਸਾਥੀਓ, ਯਹੋਨਾ ਰਸੂਲ ਯਸੂ ਮਸੀਹ ਤੇ ਬੜਾ ਪੱਕਾ ਈਮਾਨ ਰੱਖਦਾ ਸੀ। ਯਹੋਨਾ ਰਸੂਲ ਨੇ ਖੁਦ ਇਸ ਗੱਲ ਨੂੰ ਵੇਖਿਆ ਸੀ ਕਿ ਯਿਸੂ ਮਸੀਹ ਅੰਨਿਆਂ ਨੂੰ ਰੋਸ਼ਨੀ ਬਖਸ਼ਦਾ, ਲੰਗੜਿਆਂ ਨੂੰ ਚਲਾਉਂਦਾ, ਮੁਰਦਿਆਂ ਨੂੰ ਜ਼ਿੰਦਾ ਕਰਦਾ, ਉਹ ਹਰ ਤਰ੍ਹਾਂ ਦੇ ਬਿਮਾਰ ਸ਼ਖਸ ਨੂੰ ਸ਼ਿਫਾ ਦਿੰਦਾ। ਸੋ ਯਹੋਨਾ ਰਸੂਲ ਨੇ ਖੁਦ ਇਸ ਗੱਲ ਨੂੰ ਵੇਖਿਆ ਸੀ ਕਿ ਯਿਸੂ ਮਸੀਹ ਬਦਰੂਆਂ ਨੂੰ ਆਪਣੇ ਹੁਕਮ ਨਾਲ ਇਨਸਾਨੀ ਜ਼ਿੰਦਗੀਆਂ ਚੋਂ ਬਾਹਰ ਕੱਢਦਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਬੇਸ਼ੱਕ ਯਹੋਨਾ ਰਸੂਲ ਨੂੰ ਅਜ਼ੀਅਤ ਦਿੱਤੀ ਗਈ, ਉਹਨੂੰ ਧਮਕਾਇਆ ਗਿਆ, ਉਹਨੂੰ ਕੈਦ ਵਿੱਚ ਰੱਖਿਆ ਗਿਆ, ਪਰ ਅਸੀਂ ਵੇਖਦੇ ਕਿ ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਯਹੋਨਾ ਰਸੂਲ ਯਿਸੂ ਮਸੀਹ ਦੇ ਨਾਲ ਵਫ਼ਾਦਾਰ। ਫਿਰ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਹ ਵੀ ਗੱਲ ਪੜ੍ਹਨੇ ਆ ਕਿ ਯਹੋਨਾ ਰਸੂਲ ਨੇ ਹਰ ਕਦਮ ਤੇ, ਹਰ ਜਗ੍ਹਾ ਤੇ ਇਮਾਨਦਾਰੀ ਵਫ਼ਾਦਾਰੀ ਵਿਖਾਈ। ਸੋ ਮਸੀਹ ਵਿੱਚ ਮੇਰੇ ਸਾਥੀਓ, ਅੱਜ ਦਾ ਜਿਹੜਾ ਕਲਾਮ ਹੈ ਇਹ ਬਾਈਬਲ ਮੁਕੱਦਸ ਚੋਂ ਮੇਰੇ ਲਈ ਤੇ ਤੁਹਾਡੇ ਲਈ ਹੈ। ਅਗਰ ਇਹ ਕਲਾਮ ਬਾਈਬਲ ਵਿੱਚ ਹੈਵੇ ਤੇ ਮੈਂ ਇਹਦੇ ਤੇ ਯਕੀਨ ਕਰਨਾ, ਅਗਰ ਇਹ ਬਾਈਬਲ ਵਿੱਚ ਨਹੀਂ ਹੈ ਤੇ ਫਿਰ ਇਹ ਮੇਰੇ ਲਈ ਨਹੀਂ ਹੈ। ਤੁਸੀਂ ਵੀ ਇਹ ਗੱਲ ਕਹਿ ਸਕਦੇ ਹੋ ਮੇਰੇ ਸਾਥੀਓ ਕਿ ਅਗਰ ਇਹ ਬਾਈਬਲ ਮੁਕੱਦਸ ਵਿੱਚ ਹੈ ਵੇ ਤੇ ਮੇਰੇ ਲਈ ਹੈ, ਪਰ ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤੇ ਫਿਰ ਇਹ ਮੇਰੇ ਲਈ ਨਹੀਂ ਹੈ। ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ 9ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਯਹੋਨਾ ਜਿਹੜਾ ਤੁਹਾਡਾ ਭਰਾ ਤੇ ਯਿਸੂ ਦੀ ਮੁਸੀਬਤ ਤੇ ਬਾਦਸ਼ਾਹੀ ਤੇ ਸਬਰ ਵਿੱਚ ਤੁਹਾਡਾ ਸ਼ਰੀਕ। ਖੁਦਾ ਦੇ ਕਲਾਮ ਤੇ ਯਿਸੂ ਦੀ ਗਵਾਹੀ ਦੇਣ ਦੀ ਵਜ੍ਹਾ ਤੋਂ ਮੈਂ ਉਸ ਟਾਪੂ ਵਿੱਚ ਸਾਂ ਜਿਹੜਾ ਪਤਮਸ ਕਹਿਲਾਂਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਯਹੋਨਾ ਰਸੂਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਅਗਰ ਮੈਂ ਪਤਮਸ ਦੇ ਟਾਪੂ ਯਾਨੀ ਜਜ਼ੀਰੇ ਤੇ ਸਾਂ ਤੇ ਉਹਦੀ ਵਜ੍ਹਾ ਇਹ ਸੀ ਕਿ ਮੈਂ ਯਿਸੂ ਦਾ ਨਾਂ ਲੈ ਕੇ ਮੁਨਾਦੀ ਕਰਦਾ ਸਾਂ, ਮੈਂ ਯਿਸੂ ਦੀ ਗਵਾਹੀ ਦਿੰਦਾ ਸਾਂ, ਮੈਂ ਲੋਕਾਂ ਦੇ ਨਾਲ ਯਿਸੂ ਮਸੀਹ ਦੀ ਗੱਲਬਾਤ ਕਰਦਾ ਸਾਂ, ਮੈਂ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਦਾ ਸਾਂ, ਮੇਰਾ ਉੱਠਣਾ, ਮੇਰੀ ਹਰ ਗੱਲਬਾਤ ਮਸੀਹ ਯਿਸੂ ਦੇ ਨਾਂ ਤੋਂ ਸੀ। ਫਿਰ ਮਜ਼ੀਦ ਯਹੋਨਾ ਰਸੂਲ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ 17ਵੀਂ ਤੇ 18ਵੀਂ ਆਇਤ ਵਿੱਚ ਇਹ ਗੱਲ ਕਹਿੰਦਾ ਹੈ ਕਿ ਜਦੋਂ ਮੈਂ ਉਹਨੂੰ ਵੇਖਿਆ ਤੇ ਮੈਂ ਉਹਦੇ ਪੈਰਾਂ ਵਿੱਚ ਡਿੱਗ ਪਿਆ, ਪਰ ਉਹਨੇ ਮੈਨੂੰ ਆਪਣੇ ਸੱਜੇ ਹੱਥ ਨਾਲ ਛੂਹਿਆ ਤੇ ਮੈਨੂੰ ਕਿਹਾ ਕਿ ਖੌਫ ਨਾ ਕਰ, ਮੈਂ ਅਵਲ ਤੇ ਆਖਰ ਹਾਂ, ਮੈਂ ਜ਼ਿੰਦਾ ਵਾਂ, ਮੈਂ ਮਰ ਗਿਆ ਸਾਂ ਤੇ ਵੇਖ ਅਬਦੁਲ ਆਬਾਦ ਜ਼ਿੰਦਾ ਰਹਾਂਗਾ, ਮੌਤ ਤੇ ਆਲਮੇ ਰਵਾ ਦੀ ਕੁੰਜੀਆਂ ਮੇਰੇ ਕੋਲ। ਸੋ ਮਸੀਹ ਵਿੱਚ ਮੇਰੇ ਸਾਥੀਓ, ਮੌਤ ਤੇ ਕਬਰ ਦੀਆਂ ਕੁੰਜੀਆਂ ਯਿਸੂ ਮਸੀਹ ਦੇ ਕੋਲ ਨੇ, ਕਿਉਂਕਿ ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ, ਉਹਨੇ ਮੌਤ ਤੇ ਕਬਰ ਤੇ ਫਤਿਹ ਪਾਈ। ਸੋ ਇਸ ਲਈ ਸਾਥੀਓ, ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਹੈ, ਇਸ ਲਈ ਉਹ ਇਨਸਾਨਾਂ ਤੋਂ ਵੱਧ ਕੇ ਵੇ, ਉਹ ਅਲਾਹੀ ਹੈ, ਅਲਾਹੀ ਜ਼ਾਤ ਹੈ। ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਤੇ ਉਹ ਕਬਰ ਤੇ ਇਖਤਿਆਰ ਰੱਖਦਾ ਹੈ। ਸੋ ਯਿਸੂ ਮਸੀਹ ਜੀ ਉੱਠਿਆ ਹੈ, ਇਹਦਾ ਮਤਲਬ ਹੈ ਕਿ ਉਹ ਕਬਰ ਤੇ ਕੁਦਰਤ ਰੱਖਦਾ ਹੈ। ਯਿਸੂ ਮਸੀਹ ਦੀ ਕਬਰ ਖਾਲੀ ਹੈ, ਯਿਸੂ ਮਸੀਹ ਇਨਸਾਨਾਂ ਤੋਂ ਵੱਧ ਕੇ ਵੇ, ਉਹ ਅਲਾਹੀ ਜ਼ਾਤ ਹੈ ਤੇ ਉਹ ਸਾਨੂੰ ਨਜਾਤ ਦੇਣ ਦੀ ਕੁਦਰਤ ਰੱਖਦਾ ਹੈ। ਇਸ ਲਈ ਅਸੀਂ ਵੇਖਦੇ ਕਿ ਯਿਸੂ ਮਸੀਹ ਸਾਨੂੰ ਅਬਦੀ ਜ਼ਿੰਦਗੀ ਦੀ ਦਾਵਤ ਦਿੰਦਾ ਹੈ, ਉਹ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ। ਸੋ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਯਹੋਨਾ ਰਸੂਲ ਮਸੀਹ ਯਿਸੂ ਤੇ ਈਮਾਨ ਰੱਖਦੇ ਹੋਇਆਂ ਉਹ ਮਰਨ ਲਈ ਵੀ ਤਿਆਰ ਸੀ। ਉਹਨੇ ਯਿਸੂ ਮਸੀਹ ਨੂੰ ਤਰਕ ਨਾ ਕੀਤਾ, ਬਲਕਿ ਯਿਸੂ ਮਸੀਹ ਨੂੰ ਛੱਡਣ ਦੀ ਬਜਾਏ ਉਹ ਮਰਨ ਲਈ ਵੀ ਤਿਆਰ ਸੀ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਭਾਵੇਂ ਰੂਮੀ ਹਕੂਮਤ ਖੁਦਾ ਦੇ ਲੋਕਾਂ ਨੂੰ ਮਾਰ ਸਕਦੀ ਸੀ, ਜਿਸਮਾਨੀ ਅਜ਼ੀਅਤ ਦੇ ਸਕਦੀ ਸੀ, ਪਰ ਅਸੀਂ ਵੇਖਦੇ ਹਾਂ ਕਿ ਉਹ ਉਹਨਾਂ ਨੂੰ ਮਸੀਹ ਦੀ ਮੁਹੱਬਤ ਤੋਂ ਜੁਦਾ ਨਹੀਂ ਕਰ ਸਕਦੇ। ਸ਼ਾਗਿਰਦਾਂ ਨੇ ਕੋੜੇ ਖਾਧੇ, ਉਹ ਕੈਦ ਵਿੱਚ ਰਹੇ, ਉਹਨਾਂ ਨੇ ਅਜ਼ੀਅਤ ਬਰਦਾਸ਼ਤ ਕੀਤੀ, ਪਰ ਇਹਦੇ ਬਾਵਜੂਦ ਉਹ ਮਸੀਹ ਯਸੂ ਦੇ ਨਾਲ ਵਫ਼ਾਦਾਰ ਹੈ। ਬਹੁਤ ਸਾਰੇ ਸ਼ਾਗਿਰਦਾਂ ਨੂੰ ਤੇ ਜਲਾ ਦਿੱਤਾ ਗਿਆ, ਉਹਨਾਂ ਨੂੰ ਚੀਰਿਆ ਗਿਆ, ਸ਼ੇਰਾਂ ਦੇ ਅੱਗੇ ਪਾਇਆ ਗਿਆ, ਪਰ ਉਹਨਾਂ ਨੇ ਯਸੂ ਮਸੀਹ ਦੇ ਨਾਮ ਦਾ ਇਨਕਾਰ ਨਾ ਕੀਤਾ। ਮੁਸੀਬਤਾਂ ਨੂੰ ਜ਼ਰੂਰ ਉਹਨਾਂ ਨੇ ਬਰਦਾਸ਼ਤ ਕੀਤਾ, ਪਰ ਉਹ ਜਾਨ ਦੇਣ ਤੱਕ ਯਸੂ ਮਸੀਹ ਦੇ ਨਾਲ ਵਫ਼ਾਦਾਰ ਰਹੇ। ਮਸੀਹ ਵਿੱਚ ਮੇਰੇ ਸਾਥੀਓ, ਮਸੀਹਤ ਵਿੱਚ ਇੱਕ ਐਸਾ ਵੀ ਦੌਰ ਆਇਆ ਜਦੋਂ ਲੋਕਾਂ ਨੇ ਆਪਣੇ ਮਾਂ ਬਾਪ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਦੋਸਤਾਂ ਨੂੰ ਖੋ ਦਿੱਤਾ, ਪਰ ਫਿਰ ਵੀ ਮਸੀਹ ਯਸੂ ਦੇ ਨਾਲ ਵਫ਼ਾਦਾਰ। ਸੋ ਆਓ ਅਸੀਂ ਥੋੜ੍ਹੀ ਦੇਰ ਦੇ ਲਈ ਮੁਕਾਸ਼ਵਾ ਦੀ ਕਿਤਾਬ ਦਾ ਮੁਤਾਲਾ ਕਰੀਏ ਤੇ ਵੇਖੀਏ ਕਿ ਕਿਵੇਂ ਪੂਰੀ ਕਿਤਾਬ ਬਾਈਬਲ ਮੁਕੱਦਸ, ਮੁਕਾਸ਼ਵਾ ਦੀ ਕਿਤਾਬ ਮਸੀਹ ਯਸੂ ਨੂੰ ਸਾਡੇ ਸਾਹਮਣੇ ਪੇਸ਼ ਕਰਦੀ। ਸੋ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਯਸੂ ਮਸੀਹ ਦਾ ਮੁਕਾਸ਼ਵਾ। ਸੋ ਇਹ ਯਸੂ ਮਸੀਹ ਦਾ ਮੁਕਾਸ਼ਵਾ ਹੈ। ਅਸੀਂ ਵੇਖਦੇ ਕਿ ਯਸੂ ਮਸੀਹ ਨੇ ਖੁਦ ਵੀ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਇਆ ਯੋਹੰਨਾ ਦੀ ਅੰਜੀਲ ਦੇ 6ਵੇਂ ਬਾਬ ਦੀ 38 ਆਇਤ ਵਿੱਚ ਕਿ ਮੈਂ ਆਸਮਾਨ ਤੋਂ ਇਸ ਲਈ ਨਹੀਂ ਆਇਆ ਕਿ ਆਪਣੀ ਮਰਜ਼ੀ ਨੂੰ ਪੂਰੀ ਕਰਾਂ, ਬਲਕਿ ਇਸ ਲਈ ਆਇਆ ਵਾਂ ਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਨੂੰ ਪੂਰਾ ਕਰਾਂ। ਯੋਹੰਨਾ ਦੀ ਅੰਜੀਲ ਦੇ 5 ਬਾਬ ਦੀ 39ਵੀਂ ਆਇਤ ਵਿੱਚ ਲਿਖਿਆ ਹੈ ਕਿ ਤੁਸੀਂ ਕਿਤਾਬੀ ਮੁਕੱਦਸ ਵਿੱਚ ਲੱਭਦੇ ਹੋ ਕਿਉਂਕਿ ਸਮਝਦੇ ਹੋ ਕਿ ਉਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਤੁਹਾਨੂੰ ਮਿਲਦੀ ਏ, ਤੇ ਉਹ ਇਹ ਵੇ ਜਿਹੜੀ ਕਿ ਮੇਰੀ ਗਵਾਹੀ ਦਿੰਦੀ। ਮਸੀਹ ਵਿੱਚ ਮੇਰੇ ਸਾਥੀਓ, ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਬਾਈਬਲ ਮੁਕੱਦਸ ਦਾ ਪੁਰਾਣਾ ਅਹਿਦਨਾਮਾ ਵੀ ਯਿਸੂ ਮਸੀਹ ਦੀ ਸ਼ਹਾਦਤ ਦਿੰਦਾ ਹੈ। ਸੋ ਪੇਸ਼ਨ ਗੋਈਆਂ ਨੇ ਸਾਬਤ ਕੀਤਾ ਹੈ ਕਿ ਯਿਸੂ ਮਸੀਹ ਅਲਾਹੀ ਏ। ਤੁਸੀਂ ਬਾਈਬਲ ਮੁਕੱਦਸ ਦਾ ਪੁਰਾਣਾ ਅਹਿਦਨਾਮਾ ਪੜ੍ਹ ਲਓ, ਤੁਹਾਨੂੰ ਪਤਾ ਚੱਲੇਗਾ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਯਿਸੂ ਮਸੀਹ ਦੀ ਪੈਦਾਇਸ਼ ਦੇ ਬਾਰੇ, ਯਿਸੂ ਮਸੀਹ ਦੀ ਖਿਦਮਤ ਦੇ ਬਾਰੇ, ਉਹਦੀ ਮੌਤ ਦੇ ਬਾਰੇ, ਇੱਥੋਂ ਤੱਕ ਕਿ ਉਹਦੇ ਜੀ ਉੱਠਣ ਦੇ ਬਾਰੇ ਪਹਿਲੂ ਤੋਂ ਹੀ ਪੇਸ਼ਨ ਗੋਈਆਂ ਪਾਇਆ ਜਾਂਦੀਆਂ। ਮੀਕਾ ਦੀ ਕਿਤਾਬ ਦੇ 5ਵੇਂ ਬਾਬ ਦੀ 2 ਆਇਤ ਵਿੱਚ ਅਸੀਂ ਯਿਸੂ ਮਸੀਹ ਦੀ ਪੈਦਾਇਸ਼ ਦਾ ਜ਼ਿਕਰ ਪਾਨੇ ਕਿ ਯਿਸੂ ਮਸੀਹ ਬੈਤਲਹਮ ਵਿੱਚ ਪੈਦਾ ਹੋਏਗਾ, ਔਰ ਫਿਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਨਾਸਰਤ ਵਿੱਚ ਪਰਵਰਿਸ਼ ਪਾਈ, ਯਿਸੂ ਮਸੀਹ ਨੇ ਯਰੂਸ਼ਲਮ ਵਿੱਚ ਖੁਦਾ ਦੇ ਕਲਾਮ ਨੂੰ ਦੂਜਿਆਂ ਦੇ ਨਾਲ ਵੰਡਿਆ। ਅਸੀਂ ਯਿਸੂ ਮਸੀਹ ਦੀ ਪੈਦਾਇਸ਼ ਦੇ ਬਾਰੇ ਅੱਛੀ ਤਰ੍ਹਾਂ ਜਾਣਦੇ ਹਾਂ ਕਿ ਯਿਸੂ ਮਸੀਹ ਕੁਮਾਰੀ ਤੋਂ ਪੈਦਾ ਹੋਏ, ਤੇ ਇਹ ਪੇਸ਼ਨ ਗੋਈ ਪਹਿਲੂ ਤੋਂ ਹੀ ਪਾਈ ਜਾਂਦੀ ਸੀ ਯਸਾਯਾ ਨਬੀ ਦੀ ਕਿਤਾਬ ਦੇ 7ਵੇਂ ਬਾਬ ਦੀ 14ਵੀਂ ਆਇਤ ਵਿੱਚ ਕਿ ਖੁਦਾ ਆਪ ਤੁਹਾਨੂੰ ਨਿਸ਼ਾਨ ਬਖਸ਼ੇਗਾ, ਵੇਖੋ ਇੱਕ ਕੁਮਾਰੀ ਹਮਲਾ ਹੋਏਗੀ ਤੇ ਬੇਟਾ ਜਨੇਗੀ ਤੇ ਉਹਦਾ ਨਾਂ ਇਮਾਨਵੇਲ ਰੱਖੇਗੀ। ਤੇ ਲੂਕਾ ਦੀ ਅੰਜੀਲ ਦੇ ਪਹਿਲੇ ਬਾਬ ਦੀ 31ਵੀਂ ਤੇ 32ਵੀਂ ਆਇਤ ਵਿੱਚ ਅਸੀਂ ਇਸ ਕਲਾਮ ਨੂੰ ਪੂਰਾ ਹੁੰਦੇ ਹੋਏ ਪਾਉਂਦੇ। ਫਰਿਸ਼ਤੇ ਆਉਂਦੇ ਨੇ, ਖੁਦਾ ਦੇ ਨਾਮ ਦੀ ਤਮਜੀਦ ਕਰਦੇ ਨੇ, ਖੁਸ਼ਖਬਰੀ ਦਾ ਪੈਗਾਮ ਦਿੰਦੇ ਨੇ। ਮਜੂਸੀਆਂ ਦਾ ਯਰੂਸ਼ਲਮ ਇਸ਼ਾਨਾ, ਇਹਦੀ ਵੀ ਪੇਸ਼ਨਗੋਈ ਪਾਈ ਜਾਂਦੀ ਸੀ ਗਿਣਤੀ ਦੀ ਕਿਤਾਬ ਦੇ 24ਵੇਂ ਬਾਬ ਦੀ 17ਵੀਂ ਆਇਤ ਵਿੱਚ ਕਿ ਯਾਕੂਬ ਚ ਇੱਕ ਸਿਤਾਰਾ ਨਿਕਲੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿਤਾਰੇ ਦੀ ਰਹਿਨਮਾਈ ਵਿੱਚ ਹੀ ਮਜੂਸੀ ਯਰੂਸ਼ਲਮ ਵਿੱਚ ਪਹੁੰਚੇ। ਯਸਾਯਾ ਦੀ ਕਿਤਾਬ ਦੇ 61 ਬਾਬ ਦੀ ਪਹਿਲੀ ਆਇਤ ਵਿੱਚ ਯਿਸੂ ਮਸੀਹ ਦੀ ਖਿਦਮਤ ਨੂੰ ਬਿਆਨ ਕੀਤਾ ਗਿਆ ਤੇ ਯਿਸੂ ਮਸੀਹ ਨੇ ਆ ਕੇ ਉਸ ਖਿਦਮਤ ਨੂੰ ਸਰਅੰਜਾਮ ਦਿੱਤਾ। ਉਹਨੇ ਬਿਮਾਰਾਂ ਨੂੰ ਸ਼ਿਫਾ ਦਿੱਤੀ, ਗੁਨਾਹਗਾਰਾਂ ਨੂੰ ਮਾਫ਼ ਕੀਤਾ, ਮੁਰਦਿਆਂ ਨੂੰ ਜ਼ਿੰਦਾ ਕੀਤਾ, ਔਰ ਫਿਰ ਅਸੀਂ ਵੇਖਦੇ ਕਿ ਯਿਸੂ ਮਸੀਹ ਦੀ ਮੌਤ ਦੇ ਬਾਰੇ ਵੀ ਪੇਸ਼ਨਗੋਈ ਪਾਈ ਜਾਂਦੀ ਸੀ ਕਿ ਸ਼ਾਗਿਰਦ ਉਹਨੂੰ ਪਕੜਵਾਏਗਾ। ਤੇ ਜ਼ਬੂਰ 41 ਦੀ 9ਵੀਂ ਆਇਤ ਵਿੱਚ ਇਸ ਗੱਲ ਦੀ ਪੇਸ਼ਨਗੋਈ ਪਾਈ ਜਾਂਦੀ। 30 ਸਿੱਕਿਆਂ ਵਿੱਚ ਯਹੂਦਾ ਇਸਕਰੀਓਤੀ ਨੇ ਮਸੀਹ ਯਿਸੂ ਨੂੰ ਪਕੜਵਾਇਆ, ਯਿਸੂ ਮਸੀਹ ਦਾ ਸੌਦਾ ਕੀਤਾ। ਜ਼ਿਕਰੀਆ ਨਬੀ ਦੀ ਕਿਤਾਬ ਦੀ 11ਵੇਂ ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਮੇਰੀ ਮਜ਼ਦੂਰੀ ਦੇ ਲਈ 30 ਰੁਪਏ ਤੋਲ ਕੇ ਦਿੱਤੇ। ਸੋ ਜਿਹੜੇ ਜਿਹੜੇ ਪੇਸ਼ਨ ਗੋਇਆ ਯਿਸੂ ਮਸੀਹ ਦੀ ਬਾਬਤ ਕੀਤਾ ਗਿਆ ਸਨ ਉਹ ਠੀਕ ਠੀਕ ਪੂਰੀਆਂ ਹੋਈਆਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਦੀ ਸਲੀਬ, ਇਹਦੀ ਵੀ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੇਸ਼ਨਗੋਈ ਪਾਈ ਜਾਂਦੀ ਹੈ। ਯਸਾਯਾ ਨਬੀ ਦੀ ਕਿਤਾਬ ਦੇ 50ਵੇਂ ਬਾਬ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਦੀ ਦਾੜੀ ਨੂੰ ਨੋਚਿਆ ਗਿਆ, ਉਹਨੂੰ ਰਸਵਾ ਕੀਤਾ ਗਿਆ, ਉਹਨੂੰ ਮਾਰਿਆ ਗਿਆ, ਉਹਦੇ ਤੇ ਥੁੱਕਿਆ ਗਿਆ, ਕੰਡੀਆਂ ਦਾ ਤਾਜ ਉਹਦੇ ਤੇ ਪਾਇਆ ਗਿਆ, ਉਹਨੂੰ ਕੋੜੇ ਮਾਰੇ ਗਏ, ਉਹਦੇ ਤੇ ਝੂਠੇ ਇਲਜ਼ਾਮ ਲਗਾਏ ਗਏ, ਉਹਦੇ ਹੱਥਾਂ ਪੈਰਾਂ ਤੇ ਕੀਲ ਲਗਾਏ ਗਏ, ਉਹਨੂੰ ਸਲੀਬ ਤੇ ਮਸਲੂਬ ਕੀਤਾ ਗਿਆ। ਜ਼ਬੂਰ 22 ਦੀ 16ਵੀਂ ਆਇਤ ਵਿੱਚ ਲਿਖਿਆ ਹੈ ਕਿ ਉਹ ਮੇਰੇ ਹੱਥਾਂ ਤੇ ਪੈਰਾਂ ਤੇ ਜ਼ਖਮ ਲਗਾਉਣ, ਯਾਨੀ ਕਿ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਦੇ ਹੱਥਾਂ ਪੈਰਾਂ ਨੂੰ ਛੇਦਿਆ ਜਾਏਗਾ। ਮਸੀਹ ਵਿੱਚ ਮੇਰੇ ਸਾਥੀਓ, 150 ਕਬਲੇ ਮਸੀਹ ਤੋਂ ਲੈ ਕੇ 320 ਈਸਵੀ ਤੱਕ ਮਸਲੂਬੀਅਤ ਦਾ ਰਿਵਾਜ ਸੀ। ਸੋ ਯਿਸੂ ਮਸੀਹ ਸਲੀਬ ਤੇ ਮਸਲੂਬ ਹੋਇਆ, ਤੇ ਯਾਦ ਰੱਖਿਆ ਜੇ ਕਿ ਕਲਵਰੀ ਦੀ ਸਲੀਬ ਤੇ ਮਸਲੂਬ ਹੋਣ ਵਾਲਾ ਮਸੀਹ ਯਿਸੂ ਸਿਰਫ ਇੱਕ ਅੱਛਾ ਆਦਮੀ ਜਾਂ ਨਬੀ ਹੀ ਨਹੀਂ ਸੀ, ਬਲਕਿ ਉਹ ਖੁਦਾ ਦਾ ਬੇਟਾ ਸੀ, ਅਲਾਹੀ ਜ਼ਾਤ ਸੀ। ਮਸਲੂਬ ਕਰਨ ਵਾਲਿਆਂ ਨੇ ਖੁਦ ਇਸ ਗੱਲ ਦੀ ਗਵਾਹੀ ਦਿੱਤੀ ਕਿ ਇਹ ਖੁਦਾ ਦਾ ਕਦੂਸ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਜਿਹੜਾ ਕਿ ਰਾਹ ਹੱਕ ਤੇ ਜ਼ਿੰਦਗੀ ਹੈ, ਬੇਸ਼ੱਕ ਯਿਸੂ ਮਸੀਹ ਨੂੰ ਸਲੀਬ ਤੇ ਮਸਲੂਬ ਕੀਤਾ ਗਿਆ, ਉਹਨੂੰ ਦਫਨਾਇਆ ਗਿਆ, ਪਰ ਅਸੀਂ ਵੇਖਦੇ ਕਿ ਯਿਸੂ ਮਸੀਹ 3ਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ। ਸੋ ਯਾਦ ਰੱਖੋ ਕਿ ਹਰ ਮਸਲੇ ਦਾ ਹੱਲ ਮਸੀਹ ਯਿਸੂ ਦੇ ਕੋਲ ਪਾਇਆ ਜਾਂਦਾ। ਸੋ ਸਾਨੂੰ ਰੂਹਾਨੀ ਤਾਕਤ, ਰੂਹਾਨੀ ਮਜ਼ਬੂਤੀ, ਸਾਡੀ ਰੂਹਾਨੀ ਜ਼ਿੰਦਗੀ ਯਿਸੂ ਮਸੀਹ ਦੀ ਕੁਰਬਤ ਨਾਲ ਮਿਲਦੀ, ਉਹਦੇ ਜ਼ਰੀਏ ਨਾਲ ਮਿਲਦੀ। ਯਿਸੂ ਮਸੀਹ ਦੀ ਵਜ੍ਹਾ ਤੋਂ ਹੀ ਅਸੀਂ ਸਭ ਕੁਝ ਕਿ ਅੱਜ ਅਸੀਂ ਆਪਣਾ ਦਿਲ ਯਿਸੂ ਮਸੀਹ ਦੇ ਲਈ ਖੋਲ੍ਹਣ ਦੇ ਲਈ ਤਿਆਰ ਹਾਂ, ਕਿ ਅੱਜ ਅਸੀਂ ਯਿਸੂ ਮਸੀਹ ਨੂੰ ਇਹ ਗੱਲ ਕਹਿਣਾ ਚਾਹਾਂਗੇ ਕਿ ਆ ਯਿਸੂ ਮੇਰੀ ਜ਼ਿੰਦਗੀ ਵਿੱਚ ਆ। ਮਸੀਹ ਵਿੱਚ ਮੇਰੇ ਸਾਥੀਓ, ਰੂਹਾਨੀ ਤੇ ਜਿਸਮਾਨੀ ਜ਼ਿੰਦਗੀ ਵਿੱਚ ਤਰੱਕੀ ਪਾਉਣ ਦੇ ਲਈ ਯਿਸੂ ਮਸੀਹ ਦਾ ਸਾਥ ਹੋਣਾ ਜ਼ਰੂਰੀ। ਯਿਸੂ ਮਸੀਹ ਦੇ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਰੂਹਾਨੀ ਜ਼ਿੰਦਗੀ ਯਿਸੂ ਮਸੀਹ ਦੀ ਵਜ੍ਹਾ ਤੋਂ ਹੀ ਮੁਮਕਿਨ ਹੈ। ਸੋ ਯਿਸੂ ਮਸੀਹ ਹੀ ਸਭ ਕੁਝ, ਉਹਦੇ ਬਗੈਰ ਅਸੀਂ ਕੁਝ ਵੀ ਨਹੀਂ। ਸੋ ਆਓ ਅਸੀਂ ਰੂਹਾਨੀ ਜ਼ਿੰਦਗੀ ਨੂੰ ਮਜ਼ਬੂਤ ਕਰਨ ਵਾਸਤੇ, ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਪਾਉਣ ਵਾਸਤੇ, ਆਪਣੇ ਕਰਦਾਰ ਤੋਂ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨ ਵਾਸਤੇ ਮਸੀਹ ਯਿਸੂ ਨੂੰ ਆਪਣਾ ਨਜਾਤ ਰਹਿੰਦਾ ਕਬੂਲ ਕਰੀਏ। ਕਿਉਂਕਿ ਪਾਕ ਲਾਮ ਵਿੱਚ ਲਿਖਿਆ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਆਵਾਜ ਅਸੀਂ ਆਪਣੇ ਦਿਲਾਂ ਨੂੰ ਯਿਸੂ ਮਸੀਹ ਦੇ ਲਈ ਖੋਲੀਏ ਤਾਂ ਕਿ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਆਏ, ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏ, ਸਾਡੇ ਦਿਲਾਂ ਨੂੰ ਪਾਕ ਸਾਫ਼ ਕਰੇ ਤੇ ਸਾਨੂੰ ਆਪਣੇ ਜਲਾਲ ਦੇ ਲਈ, ਆਪਣੇ ਨਾਮ ਦੇ ਲਈ, ਕਲਾਮ ਦੇ ਲਈ ਇਸਤੇਮਾਲ ਕਰੇ। ਉਹ ਅੱਜ ਸਾਡੇ ਦਿਲਾਂ ਦਾ ਦਰਵਾਜ਼ਾ ਖਟਖਟਾਉਂਦੇ ਪਏ। ਆਓ ਅਸੀਂ ਆਪਣੇ ਦਿਲਾਂ ਨੂੰ ਖੋਲੀਏ ਤੇ ਉਹਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦੇਈਏ ਤੇ ਉਹਨੂੰ ਇਹ ਗੱਲ ਕਹੀਏ ਕਿ ਆ ਯਿਸੂ, ਤੂੰ ਮੇਰੇ ਦਿਲ ਵਿੱਚ ਆ ਤੇ ਹਮੇਸ਼ਾ ਹਮੇਸ਼ਾ ਦੇ ਲਈ ਮੇਰੇ ਨਾਲ ਰਹਿ। ਮੈਂ ਤੇਰੇ ਨਾਲ ਰਹਿਣਾ ਚਾਹੁੰਦਾ, ਮੈਨੂੰ ਆਪਣੀ ਕੁਰਬਤ ਵਿੱਚ ਰੱਖ, ਆਪਣੇ ਨਜ਼ਦੀਕੀ ਵਿੱਚ ਰੱਖ, ਆਪਣੇ ਨਾਲ ਵਫ਼ਾਦਾਰ ਰੱਖ ਤਾਂ ਕਿ ਮੈਂ ਉਸ ਤਾਜ ਨੂੰ ਪਾ ਸਕਾਂ ਜਿਹਦੇ ਦੇਣ ਦਾ ਵਾਅਦਾ ਤੂੰ ਕੀਤਾ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਜਾਨ ਦੇਣ ਤੱਕ ਮੇਰੇ ਨਾਲ ਵਫ਼ਾਦਾਰ ਰਹਿ ਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਆਓ ਅਸੀਂ ਆਪਣੀ ਰੂਹਾਨੀ ਜ਼ਿੰਦਗੀ ਨੂੰ ਮਜ਼ਬੂਤ ਕਰੀਏ, ਮਸੀਹ ਯਿਸੂ ਦੇ ਨਾਲ ਵਫ਼ਾਦਾਰ ਰਹੀਏ, ਮਸੀਹ ਯਿਸੂ ਨੂੰ ਆਪਣਾ ਨਜਾਤ ਰਹਿੰਦਾ ਕਬੂਲ ਕਰੀਏ ਤਾਂ ਕਿ ਅਸੀਂ ਉਹਦੇ ਕੋਲੋਂ ਜ਼ਿੰਦਗੀ ਦਾ ਤਾਜ ਪਾਉਣ ਵਾਲੇ ਬਣੀਏ। ਖੁਦਾ ਸਾਨੂੰ ਇਸ ਕਲਾਮ ਦੇ ਸਿਲੇ ਨਾਲ ਬੜੀ ਬਰਕਤ ਦੇਵੇ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।